दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रड़के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र एक वारी सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है। ग्रंथाकार भाई संतोख सिंह जी दस रहे सन कि पंजां प्यारियां नूं अमृत छकाउण तों बाद पंजां होर सिखां नूं भी सतगुरु गोविंद सिंह सच्चे पातशाह जी ने अमृत छकाया सी और इन्हां पंजां नूं सतगुरु गोविंद सिंह सच्चे पातशाह जी ने मुक्ते आख्या सी। इथों तक कथा पहुंची सी, अज इथों ही मैं अपनी कथा नूं प्रारंभ करदा। बहुर पंच सिख खरे कर अमृत दयो छकाए संगया मुक्ते जिन कहे पाए सिंह हर खाए। कवि जी लिखते ने कि पंजा नूं अमृत छकाया ते सतगुरु सच्चे पातशाह जी ने इन्हां पंजा नूं मुक्ते आख्या छाके अमृत नूं सिख बड़े प्रसन्न होए। देवा सिंह राम सिंह तीर टहल सिंह ईश्वर सिंह वीर इन्हां पंजां मुक्तियां दे की नाम सन उन्हां दे नावां दा कवि संतोख सिंह जी बयान करदे ने। कवि संतोख सिंह जी लिखदे ने इक दा नाम सी देवा सिंह, एक दा नाम सी राम सिंह ते तीसरे दा नाम सी टहल सिंह ते चौथे दा नाम ईश्वर सिंह सी। फतेह सिंह पंचों एह पाए मुक्ते नाम गुरु कह दए। पंजवें दा नाम सी फतेह सिंह। ग्रंथाकार भाई संतोख सिंह जी लिखदे ने कि इन्हां पंजां नूं सतगुरु गोविंद सिंह सच्चे पातशाह जी ने मुक्ते आख्या। अपर अनेक खरे पुन होए अमृत खंडे काले सोए। इन्हां तो बाद होर भी बहुत सारे सिख उठ के खड़े हो गए ने जेड़े के खंडे ते बाटे दे तैयार किए हुए अमृत नूं छकना चाहुंदे ने। अपनी वासी नाम बतावै गुरते सीख रहत दृढ़ावै। कवि जी लिखते ने कि जिथों दे वसनीक ने आपो अपनी वसन दी जगह दसदे ने फिर उन्हां नूं अमृत छकाया जांदा ते फिर सतगुरु सच्चे पातशाह जी दी रहत भी दसी जांदी है। फिर रहत मर्यादा दे विच उह दृढ़ हुंदे ने, पक्के हुंदे ने। बहुरी एकादश हुआ सिख खरे अमृत लीन वीर रस परे। ग्रंथाकार भाई संतोख सिंह जी लिखते ने इस तों बाद 11 ਸਿੱਖ ਹੋਰ ਉੱਠ ਕੇ ਖੜੇ ਹੋਏ ਨੇ ਜਿਹੜੇ ਕਿ ਅੰਮ੍ਰਿਤ ਨੂੰ ਲੈਣਾ ਚਾਹੁੰਦੇ ਨੇ, ਵੀਰਤਾ ਦੇ ਰਸ ਦੇ ਵਿੱਚ ਭਰਨਾ ਚਾਹੁੰਦੇ ਨੇ। ਇਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ 11 ਸਿੰਘ ਨੇ ਇਹ ਵੀ ਸਿਰਮੌਰ ਨੇ। ਇਸ ਕਰਕੇ ਕਵੀ ਜੀ ਨੇ ਇਨ੍ਹਾਂ ਸਿੱਖਾਂ ਦੇ ਨਾਵਾਂ ਦਾ ਤੇ ਥਾਵਾਂ ਦਾ ਵੀ ਬਿਆਨ ਕੀਤਾ। ਬਖਸ਼ ਸਿੰਘ ਬਖਸ਼ੀਸ਼ ਸਿੰਘ ਪੁੰਨ ਸਿੱਖ ਕਲਾਲ ਜਾਤ ਰਹਤੇ ਸੁਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਾ ਨਾਮ ਸੀ ਬਖਸ਼ ਸਿੰਘ, ਇੱਕ ਦਾ ਨਾਮ ਸੀ ਬਖਸ਼ੀਸ਼ ਸਿੰਘ। ਇਹ ਦੋਵੇਂ ਘੁਮਿਆਰ ਜਾਤੀ ਦੇ ਸਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਛੱਕ ਕੇ ਸਿੰਘ ਬਣੇ। ਭਾਵੇਂ ਕਿ ਕਵੀ ਜੀ ਨੇ ਇਨ੍ਹਾਂ ਦੇ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਜੋੜਿਆ, ਪਰ ਸਿੰਘ ਸ਼ਬਦ ਉਦੋਂ ਜੁੜਿਆ ਜਦੋਂ ਇਨ੍ਹਾਂ ਨੇ ਅੰਮ੍ਰਿਤ ਛਕਿਆ। ਇਸ ਤਰੀਕੇ ਦੇ ਨਾਲ ਹੁਣ ਕਵੀ ਜੀ ਲਿਖ ਰਹੇ ਨੇ, ਬਖਸ਼ ਸਿੰਘ ਇੱਕ ਦਾ ਨਾਮ ਸੀ, ਦੂਸਰੇ ਦਾ ਨਾਮ ਬਖਸ਼ੀਸ਼ ਸਿੰਘ ਸੀ। ਇਹ ਦੋਵੇਂ ਘੁਮਿਆਰ ਜਾਤੀ ਦੇ ਸਨ। ਪੈਰੋਵਾਲ ਗ੍ਰਾਮ ਕੇ ਸੋਏ ਰਹੇ ਹਜ਼ੂਰ ਸਦਾਈ ਦੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਨ੍ਹਾਂ ਦੇ ਪਿੰਡ ਦਾ ਨਾਮ ਸੀ ਭੈਰੋਵਾਲ, ਔਰ ਇਹ ਦੋਵੇਂ ਸਿੱਖ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਰਹੇ ਅੰਮ੍ਰਿਤ ਛਕਣ ਤੋਂ ਬਾਅਦ। ਸੁਰ ਸਿੰਘ ਕਾ ਸਿੱਧੂ ਸਿੱਖ ਪਾਇਓ ਨਾਮ ਦਿਆਲ ਸਿੰਘ ਕਹਿ ਦਇਓ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਰ ਸਿੰਘ ਨਾਮ ਦੇ ਇੱਕ ਪਿੰਡ ਦਾ ਸਿੱਧੂ ਗੋਤ ਦਾ ਸਿੱਖ ਸੀ ਜਿਸ ਦਾ ਨਾਮ ਸੀ ਦਿਆਲ। ਖੱਤਰੀ ਸਿੱਖ ਗੁਲਾਬ ਸਿੰਘ ਜਾਨੋ ਗੌਤਮ ਰਿਖ ਜੀ ਕੀਨ ਬਖਾਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਖੱਤਰੀ ਜਾਤੀ ਦਾ ਸਿੱਖ ਸੀ ਜਿਹਦਾ ਨਾਮ ਗੁਲਾਬ ਸਿੰਘ ਸੀ। ਗੌਤਮ ਰਿਖੀ ਜੀ ਕੀਨ ਬਖਾਨੋ। ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਇਸ ਗੁਲਾਬ ਸਿੰਘ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਦੇ ਕਦੇ ਗੌਤਮ ਰਿਖੀ ਵੀ ਆਖਿਆ ਕਰਦੇ ਸਨ। ਬੇਗ ਸਿੰਘ ਅਮਰੀਕ ਸਿੰਘ ਦੋਏ ਜੰਬਰ ਮਗਿਆਨੇ ਵਾਸੀ ਸੋਏ। ਬੇਗ ਸਿੰਘ ਤੇ ਅਮਰੀਕ ਸਿੰਘ ਇਹ ਦੋ ਸਨ ਜੰਬਰ ਮਗਿਆਨੇ ਵਾਸੀ ਦੋਏ, ਭਾਵ ਕੇ ਪਹਿਲਾ ਜੰਬਰ ਦਾ ਤੇ ਦੂਜਾ ਮਗਿਆਨੇ ਦਾ ਵਾਸੀ ਸੀ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਵੀ ਭਾਵ ਲੱਗ ਸਕਦਾ ਕਿ ਜੰਬਰ ਜਾਤ ਸੀ ਤੇ ਵਾਸੀ ਦੋਵੇਂ ਦੇ ਦੋਵੇਂ ਮਗਿਆਨੇ ਦੇ ਸਨ। ਭੰਡਾਰਾ ਸਿੰਘ ਸਿੰਘ ਹਜ਼ਾਰਾ ਦਰਬਾਰਾ ਸਿੰਘ ਤ੍ਰਿਤੀ ਉਚਾਰਾ। ਭੰਡਾਰਾ ਸਿੰਘ, ਹਜ਼ਾਰਾ ਸਿੰਘ ਤੇ ਦਰਬਾਰਾ ਸਿੰਘ ਇਹ ਤਿੰਨ ਹੋਰ ਸਨ। ਸੀ ਰੰਦ ਕੇ ਵਾਸੀ ਸਿੱਖ ਬਣੀਏ ਅੰਮ੍ਰਿਤ ਲੀਨ ਰਹਿਤ ਸਭ ਮੰਨੀਏ। ਭਾਵ ਕੇ ਸਰੰਦ ਦੇ ਵਾਸੀ ਸਨ ਇਹ ਭੰਡਾਰਾ ਸਿੰਘ, ਹਜ਼ਾਰਾ ਸਿੰਘ ਤੇ ਦਰਬਾਰਾ ਸਿੰਘ ਜਿਹੜੇ ਕਿ ਬਾਣੀਏ ਸਿੱਖ ਸਨ। ਇਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੰਮ੍ਰਿਤ ਨੂੰ ਪਾਣ ਕੀਤਾ, ਅੰਮ੍ਰਿਤ ਛਕਿਆ ਤੇ ਫਿਰ ਸਾਰੀ ਦੀ ਸਾਰੀ ਜਿੰਨੀ ਵੀ ਰਹਿਤ ਸੀ ਉਸ ਨੂੰ ਪ੍ਰਵਾਨ ਕੀਤਾ। ਪਾਇਓ ਖਾਰੋ ਕਣ ਸਿੰਘ ਸੋ ਨਾਮੋ ਬਰਨ ਸਿੰਘ ਫਾਲਜ ਤੇ ਗ੍ਰਾਮੋ। ਇਸ ਤੋਂ ਅੱਗੇ ਕਵੀ ਜੀ ਲਿਖਦੇ ਨੇ ਕਿ ਇੱਕ ਦਾ ਨਾਮ ਸੀ ਬਰਨ ਸਿੰਘ ਤੇ ਇੱਕ ਦਾ ਨਾਮ ਸੀ ਕਣ ਸਿੰਘ। ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣਨ ਦੇ ਵਾਸਤੇ ਖੜੇ ਹੋ ਗਏ ਨੇ। ਫਾਜ਼ਿਲ ਪਿੰਡ ਦੇ ਰਹਿਣ ਵਾਲੇ ਸਨ ਇਹ ਦੋਵੇਂ। ਆਲਮ ਸਿੰਘ ਨਚਨਾ ਗੁਰ ਕਹਿ ਸਿਆਲ ਕੋਟ ਕੀ ਵਾਸੀ ਹੈ। ਇਸ ਤੋਂ ਅੱਗੇ ਇੱਕ ਆਲਮ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਨੂੰ ਗ੍ਰਹਿਣ ਕਰਨ ਦੇ ਵਾਸਤੇ ਖੜਾ ਹੋਇਆ। ਕਵੀ ਜੀ ਲਿਖਦੇ ਨੇ ਸਿਆਲ ਕੋਟ ਕੋ ਵਾਸੀ ਹੈ, ਸਿਆਲਕੋਟ ਦਾ ਰਹਿਣ ਵਾਲਾ ਸੀ ਇਹ ਆਲਮ ਸਿੰਘ, ਜਿਹਨੂੰ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਚਨਾ ਸਿੰਘ ਕਰਕੇ ਪੁਕਾਰਦੇ ਸਨ, ਬੁਲਾਉਂਦੇ ਸਨ। ਜਾਤ ਹੁਤੀ ਰਾਜਪੂਤ ਤਿਸੀ ਕੀ ਸਿੱਖ ਰਹਿਤ ਲੈ ਪਾਹਲ ਨਿਕੀ। ਭਾਵ ਕਿ ਆਲਮ ਸਿੰਘ ਦੀ ਜਾਤੀ ਰਾਜਪੂਤ ਸੀ ਔਰ ਇਹਨੇ ਸਤਿਗੁਰਾਂ ਦੇ ਅੰਮ੍ਰਿਤ ਨੂੰ ਗ੍ਰਹਿਣ ਕੀਤਾ ਤੇ ਸਤਿਗੁਰਾਂ ਦੀ ਰਹਿਤ ਨੂੰ ਵੀ ਚੰਗੇ ਤਰੀਕੇ ਦੇ ਨਾਲ ਪ੍ਰਵਾਨ ਕੀਤਾ। ਪੁਰ ਮਲਤਾਨ ਅਲੀਪੁਰ ਨੇਰੇ ਮਾਈ ਦਾਸ ਰਜਪੂਤ ਬਸੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਲਤਾਨ ਅਲੀਪੁਰ ਦੇ ਲਾਗੇ ਮਾਈ ਦਾਸ ਰਜਪੂਤ ਵਸਦਾ ਸੀ। ਤਿਸ ਕੇ ਮਨੀ ਰਾਮ ਸੁਤ ਹੋਇਓ ਆਏ ਤਹਾਂ ਗੁਰ ਦਰਸ਼ਨ ਜੋਇਓ। ਇਸੇ ਹੀ ਸਮੇਂ ਦੌਰਾਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਨੀ ਰਾਮ ਸੁਤ ਹੋਇਓ, ਭਾਵ ਕੇ ਜਿਹੜਾ ਮਾਈ ਦਾਸ ਰਾਜਪੂਤ ਵਸਦਾ ਸੀ ਮੁਲਤਾਨ ਤੇ ਅਲੀਪੁਰ ਦੇ ਲਾਗੇ, ਉਹਦੇ ਘਰ ਦੇ ਵਿਚ ਮਨੀ ਰਾਮ ਪੁੱਤਰ ਪੈਦਾ ਹੋਇਆ। ਆਏ ਤਹਾਂ ਗੁਰ ਦਰਸ਼ਨ ਜੋਇਓ, ਉਹਨੇ ਵੀ ਉੱਥੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਪੰਚ ਪੁੱਤਰ ਲੈ ਆਪਣੇ ਸਾਥ ਸ਼ਰਨੀ ਪਾਰਿਓ ਰਹਿਓ ਗੁਰ ਨਾਥ। ਇਹ ਮਨੀ ਰਾਮ ਆਪਣੇ ਪੰਜਾਂ ਪੁੱਤਰਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚਿਆ ਹੈ ਤੇ ਗੁਰੂ ਨਾਥ ਦੇ ਚਰਨਾਂ ਦੇ ਵਿਚ ਉਹਨੇ ਰਹਿਣਾ ਸ਼ੁਰੂ ਕੀਤਾ। ਸੋ ਪੰਚੋਂ ਪ੍ਰਾਤਾ ਕਰ ਖਰੇ ਸਿੰਘ ਨਾਮ ਤਿੰਨ ਕੇ ਗੁਰ ਧਰੇ। ਉਹ ਜਿਹੜੇ ਪੁੱਤਰ ਸਨ ਮਨੀ ਰਾਮ ਦੇ, ਉਹ ਪੰਜੇ ਭਰਾ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜੇ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਦੁਆਰਾ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਦੇ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਨੂੰ ਜੋੜਿਆ। ਬਡੋ ਬਚਿੱਤਰ ਸਿੰਘ ਭੱਟ ਪਾਇਓ ਉਦੈ ਸਿੰਘ ਦੂਸਰ ਬਿਦ ਤਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਨ੍ਹਾਂ ਪੰਜਾਂ ਦੇ ਵਿਚੋਂ ਜਿਹੜਾ ਵੱਡਾ ਸੀ ਉਹਦਾ ਨਾਮ ਸੀ ਬਚਿੱਤਰ ਸਿੰਘ, ਜਿਹੜਾ ਕਿ ਸਤਿਗੁਰਾਂ ਦਾ ਬਹੁਤ ਵੱਡਾ ਬਾਅਦ ਦੇ ਵਿਚ ਸੂਰਮਾ ਬਣਿਆ, ਜਿਨ੍ਹੇ ਬਹੁਤ ਵੱਡੀ ਬਹਾਦਰੀ ਦਾ ਕੰਮ ਵੀ ਕੀਤਾ। ਅਗਲੇ ਆਉਣ ਵਾਲੇ ਇਤਿਹਾਸ ਦੇ ਵਿਚ ਬਚਿੱਤਰ ਸਿੰਘ ਦੀ ਕਥਾ ਆਵੇਗੀ। ਕਵੀ ਜੀ ਲਿਖਦੇ ਨੇ ਇੱਕ ਦਾ ਨਾਮ ਸੀ ਬਚਿੱਤਰ ਸਿੰਘ, ਦੂਜੇ ਦਾ ਨਾਮ ਸੀ ਉਦੈ ਸਿੰਘ। ਇਹ ਉਦੈ ਸਿੰਘ ਵੀ ਬਹੁਤ ਜ਼ਿਆਦਾ ਪ੍ਰਗਟ ਹੋਇਆ ਗੁਰਾਂ ਦਾ ਖਾਲਸਾ ਬਣ ਕੇ। ਅਨਕ ਸਿੰਘ ਯਾਰ ਅਜਬ ਸਿੰਘ ਪੁਨ ਪੰਚਮ ਭਾਇਓ ਅਜਾਇਬ ਸਿੰਘ ਗੁਣ। ਤੀਸਰੇ ਦਾ ਨਾਮ ਸੀ ਅਨਕ ਸਿੰਘ ਔਰ ਚੌਥੇ ਦਾ ਨਾਮ ਸੀ ਅਜਬ ਸਿੰਘ, ਪੰਜਵੇਂ ਦਾ ਨਾਮ ਸੀ ਅਜਾਇਬ ਸਿੰਘ। ਇਹ ਪੰਜੇ ਜਾਣੇ ਸਾਰੇ ਦੇ ਸਾਰੇ ਬੜੇ ਸੂਰਬੀਰ ਸਨ ਤੇ ਗੁਰੂ ਦੀ ਰਹਿਤ ਦੇ ਉੱਤੇ ਚੱਲਣ ਵਾਲੇ ਸਨ। ਅੰਮ੍ਰਿਤ ਖੰਡੇ ਕੋ ਤਿੰਨ ਦੀਨਾ ਮਨੋ ਪੰਚ ਪਾਂਡਵ ਬਲ ਪੀਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੰਡੇ ਬਾਟੇ ਦਾ ਤਿਆਰ ਕੀਤਾ ਹੋਇਆ ਅੰਮ੍ਰਿਤ ਇਹਨਾਂ ਪੰਜਾਂ ਨੂੰ ਛਕਾਇਆ ਗਿਆ। ਕਵੀ ਜੀ ਕਹਿੰਦੇ ਨੇ ਕਿ ਜੇਕਰ ਮੈਂ ਇਹ ਕਹਿ ਦੇਵਾਂ ਕਿ ਪੰਜੇ ਪਾਂਡਵਾਂ ਦੇ ਵਾਂਗ ਇਹ ਬਲਵਾਨ ਸਨ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ। ਜਿਵੇਂ ਕਿ ਮਹਾਭਾਰਤ ਦੇ ਵਿਚ ਮਹਾਬਲੀ ਕਰਕੇ ਪ੍ਰਸਿੱਧ ਨੇ ਪੰਜ ਭਰਾ ਪਾਂਡਵ, ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਸਤਿਗੁਰਾਂ ਦੇ ਦਰਬਾਰ ਦੇ ਵਿਚ ਇਨ੍ਹਾਂ ਪੰਜਾਂ ਨੂੰ ਵੀ ਪਾਂਡਵ ਆਖਿਆ ਜਾ ਸਕਦਾ। ਰਣ ਮੈਂ ਕਰੇ ਕਰਮ ਜਿਨ ਭੀਖਣ ਰਿਪ ਮਾਰੇ ਜਿਨ ਸ਼ਸਤਰਣ ਤੀਖਣ। ਭਾਵ ਕੇ ਰਣ ਭੂਮੀ ਦੇ ਵਿਚ ਇਨ੍ਹਾਂ ਨੇ ਬਹੁਤ ਭਿਆਨਕ ਕਾਰਨਾਮੇ ਕਰਕੇ ਦਿਖਾਏ, ਵੈਰੀਆਂ ਨੂੰ ਬਹੁਤਿਆਂ ਸਾਰਿਆਂ ਨੂੰ ਹਥਿਆਰਾਂ ਦੇ ਨਾਲ ਮਾਰ ਦਿੱਤਾ। ਇਨ ਤੇ ਯਾਦਕ ਪਏ ਹਜ਼ਾਰੇ ਅੰਮ੍ਰਿਤ ਲੇਤ ਰਹਿਤ ਕੋ ਤਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਨ੍ਹਾਂ ਸਿੱਖਾਂ ਤੋਂ ਇਲਾਵਾ ਹੋਰ ਵੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਸਿੱਖ ਹਾਜ਼ਰ ਹੋਏ ਨੇ ਜਿਨ੍ਹਾਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਨੂੰ ਗ੍ਰਹਿਣ ਕੀਤਾ ਤੇ ਰਹਿਤ ਮਰਿਆਦਾ ਦੇ ਧਾਰਨੀ ਬਣੇ। ਸੰਪਾਦਕ ਜੀ ਲਿਖਦੇ ਨੇ ਕਿ ਔਰੰਗਜ਼ੇਬ ਦੇ ਅਖਬਾਰ ਨਵੀਸ ਨੇ ਇਸ ਵੇਲੇ 20,000 ਦੇ ਅੰਮ੍ਰਿਤ ਛਕਣ ਦੀ ਬਾਦਸ਼ਾਹ ਨੂੰ ਖਬਰ ਕੱਲੀ ਸੀ। ਭਾਵ ਕੇ ਜਸੂਸ ਜਿਹੜਾ ਕਿ ਰਿਹਾ ਕਰਦਾ ਸੀ ਔਰੰਗਜ਼ੇਬ ਦਾ, ਉਹਨੇ ਇਹ ਰਿਪੋਰਟ ਕੱਲੀ ਸੀ ਕਿ 20,000 ਜਿਹੜਾ ਸਿੱਖ ਹੈ ਨਾ ਉਹ ਅੰਮ੍ਰਿਤ ਨੂੰ ਛਕ ਕੇ ਸਿੰਘ ਬਣਿਆ।
ਕੌਣ ਕੌਣ ਕੇ ਗਿਣੀਐ ਨਾਮੋ
तिनके देश नगर कै ग्रामो। कवि जी लिखते ने कि किन्ना किन्ना दे मैं नाम लिख के बयान करा की उन्हां दे इलाके सन की नगर दे रहण वाले सन। मैं ना ते नावां दा बयान कर सकदा हां ना उन्हां दे इलाकियां ते पिंडां दा नाम लिख सकदा। ले पाहुल बड तेज तरंते पीर मीर को कछ ना गनंते। कवि संतोख सिंह जी लिखदे ने कि मैं सिर्फ इना जानदा हां कि जेड़ा भी अमृत नूं छक लैंदा सी ओह वड्डे तेज दा मालक बन जांदा सी। ओह किसे भी पीर ते अमीर नूं कुछ भी नहीं सी जानदा। सिर सिर बली आप सिरदार बंधन करे अंग हथियार। ग्रंथाकार भाई संतोख सिंह जी लिखदे ने सिर सिर बली आप सिरदार। कहण तों पावे है कि आपो आप हर कोई अपने आप नूं बली ते सरदार समझदा सी। बंधन करे अंग हथियार भाव के सारे दे सारे अपने शरीर दे अंगां दे उत्ते हथियारां नूं शस्त्रां नूं धारण करदे सन। रात दिवस संगर को चाहे मार बकारा करत महा है। रात ते दिन ऐसिया सिंगां दे मन दे विच लड़ाई दा ही चा रहिंदा सी। हमेशा संगर नूं लोड़दे सन भाव के जंग नूं लोड़दे सन उची उची जयकारे बुलाउंदे सन। कवि जी इस अध्याय दी समाप्ति करके अगले अध्याय दा प्रारंभ करदे ने। जेत कहुते हजूर मैं सिर पर तर कर केस पाहुल ले सिंह नाम तर पहरें काछ शुभ पेस। ग्रंथाकार भाई संतोख सिंह जी लिखते ने कि जिन्ने क हजूर रहिंदे सन भाव के जिन्ने क लागे चागे सतगुरां दे सिख रहिंदे सन उन्होंने सिरां दे उत्ते केसां नूं धारण कीता खंडे ते बाटे दा अमृत लिया सिंह शब्द नूं अपने नाम दे पिछे जोड़िया। इस तों इलावा सतगुरां दे रहत दे धारनी बने ते सतगुरां दे हुक्म दे द्वारा इन्हां ने तेड़ कछहरियां नूं पहने। श्री सतगुर की संगत जह जह लिखे हुक्म नामे गुर तह तह। जदों लागे जागे सारिया रहण वालिया ने अमृत नूं छक लिया फिर कवि संतोख सिंह जी लिखदे ने कि हुक्मनामे दूर दूर रहण वाली संगत दे वल लिखे गए ने। केस धार सिर पर सिख आवे होहे सिख नहीं पद्दर करावे। हुक्मनामे लिख लिख के जगह जगह दे उत्ते भेजे गए ने जिन्हां हुक्मनामिया दे विच लिखिया होया कि सिर दे उत्ते केसां नूं धारण करना है भाव के किसे भी रोम नूं नहीं कटना। इसे तरीके दे नाल केसा धारी बन के सारे सिख आउण होहे सिख फिर अमृत नूं छक के ओ सिंह बन नहीं पद्दर करावे। जोर दे नाल इह गल वर्जित कीती होई है कि कोई पद्दर ना करावे भाव के कोई मुंडन ना करावे। जगत झूठ के नेर न जावे पाहुल खंडे की ले आवे। इस तों इलावा ए भी हुक्मनामिया दे विच लिखिया होया कि कोई भी तमाकू दा सेवन ना करे। मैं अगे भी एक दिन अर्ज कीती सी कि जगत झूठ आख्या जांदा है तमाकू नूं कोई भी तमाकू नूं ना वरते ते सारे आउण पाहुल खंडे की ले आवे भाव के सारे दे सारे आनंदपुर दे विच आउण ते आण के अमृत नूं ग्रहण करन। लैके जह जह तूरन ताए सब संगत को जाए सुनाए। कवि जी लिखदे ने कि ऐसे हुक्म नामिया नूं लैके जगह जगह दे उत्ते सतगुरां दे सिख पहुंचे ने ते सारी संगत नूं जाके ए हुक्म नामे पढ़ के सुना दिते। सुन कै केतक पे अनसारी केतक पाए दुखी और पारी। हुण ग्रंथाकार भाई संतोख सिंह जी लिखदे ने कि सतगुरां दे ऐसे हुक्मां नूं सुन के सारे दे सारे बचन नूं नहीं मन्ने ਕਵੀ ਜੀ ਲਿਖਦੇ ਨੇ ਕਿ ਸੁਣ ਕੇ ਕਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੁਸਾਰੀ ਬਣੇ, ਉਹਨਾਂ ਦੀ ਆਗਿਆ ਦੇ ਵਿੱਚ ਚੱਲੇ, ਪਰ ਕਈ ਦੁਖੀ ਔਰ ਭਾਰੀ, ਕਈ ਬਹੁਤੇ ਜ਼ਿਆਦਾ ਦੁਖੀ ਹੋਏ, ਭਾਵ ਕਿ ਜਿਨ੍ਹਾਂ ਨੇ ਸਤਿਗੁਰਾਂ ਦੇ ਇਨ੍ਹਾਂ ਬਚਨਾਂ ਨੂੰ ਮੰਨਣਾ ਨਾ ਚਾਹਿਆ। ਸ਼ਾਸਤਰਾਂ ਰੀਤ ਨੇਮ ਕਿਉਂ ਤੋੜੇ, ਜਾਤ ਪਾਤ ਕੋ ਕਿਮ ਹਮ ਛੋੜੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀ ਮਰਿਆਦਾ ਤੇ ਤੋਰਦੇ ਸਨ, ਉਹ ਹਿੰਦੂ ਮਰਿਆਦਾ ਤੋਂ ਬਿਲਕੁਲ ਵੱਖਰੀ ਸੀ। ਹੁਣ ਐਸੇ ਜਿਹੜੇ ਲੋਕ ਨੇ, ਉਹ ਸੋਚਦੇ ਨੇ ਕਿ ਸ਼ਾਸਤਰਾਂ ਦੀ ਜਿਹੜੀ ਮਰਿਆਦਾ ਹੈ, ਉਹਨਾਂ ਦੇ ਜਿਹੜੇ ਨੇਮ ਬੰਨੇ ਹੋਏ ਨੇ, ਉਹਨਾਂ ਨੂੰ ਅਸੀਂ ਕਿਵੇਂ ਤੋੜਾਂਗੇ। ਜਾਤ ਪਾਤ ਕੋ ਕਿਮ ਹਮ ਛੋੜੇ, ਸਤਿਗੁਰਾਂ ਨੇ ਆਖਿਆ ਕੋਈ ਜਾਤ ਪਾਤ ਨਹੀਂ ਰਹਿਣ ਦੇਣੇ, ਇੱਕ ਹੋ ਜਾਵੋ। ਇਸ ਕਰਕੇ ਉਹ ਸੋਚਦੇ ਨੇ ਐਸੇ ਕਿ ਨਾ ਤੇ ਅਸੀਂ ਸ਼ਾਸਤਰਾਂ ਦੀ ਮਰਿਆਦਾ ਤੋਂ ਉਲਟ ਚੱਲ ਸਕਦੇ ਹਾਂ ਤੇ ਨਾ ਹੀ ਅਸੀਂ ਜਾਤਾਂ ਪਾਤਾਂ ਨੂੰ ਛੱਡ ਸਕਦੇ ਹਾਂ। ਭਾਵ ਕਿ ਜਾਤ ਪਾਤ ਦਾ ਜਿਹੜਾ ਨਿਯਮ ਹੈ, ਇਹ ਵੀ ਸ਼ੁਰੂ ਤੋਂ ਲੈ ਕੇ ਬੱਝਾ ਹੈ। ਜਿਨ ਜਿਨ ਮਾਨਿਓ ਸੇ ਚੱਲ ਆਏ, ਗੁਰ ਕੇ ਚਰਨ ਕਮਲ ਸਿਰ ਨਿਆਏ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਪਹੁੰਚੇ, ਆਣ ਕੇ ਸਿਰਾਂ ਨੂੰ ਝੁਕਾਇਆ।
ਬੈਠੇ ਹੋਤੇ ਪ੍ਰਭੂ ਕੇ ਦਰਸ, ਨਿਕਟ ਸਿੰਘ ਤਰ ਸ਼ਸਤਰਨ ਹਰਸ਼।
ਇੱਕ ਦਿਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ। ਸਤਿਗੁਰਾਂ ਦੇ ਆਲੇ ਦੁਆਲੇ ਸ਼ਸਤਰਧਾਰੀ ਜਿਹੜੇ ਸੂਰਮੇ ਨੇ, ਉਹ ਬੜੇ ਪ੍ਰਸੰਨ ਚਿੱਤ ਹੋ ਕੇ ਸਤਿਗੁਰਾਂ ਦਾ ਦਰਸ਼ਨ ਲਾਗੇ ਬੈਠ ਕੇ ਕਰ ਰਹੇ ਸਨ।
ਇੱਕ ਸਿੱਖ ਹੱਥ ਜੋਰ ਤਿਸ ਕਰੀ, ਅਗਰ ਪ੍ਰਭੂ ਕੇ ਬੇਨਤੀ ਕਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਦੇ ਵਿੱਚ ਇੱਕ ਐਸਾ ਵੀ ਸਿੱਖ ਬੈਠਾ ਹੋਇਆ ਸੀ ਜਿਹੜਾ ਕਿ ਆਨੰਦਪੁਰ ਦਾ ਵਾਸੀ ਨਹੀਂ ਸੀ, ਕਿਤੋਂ ਦੂਰੋਂ ਦਰਸ਼ਨ ਕਰਨ ਦੇ ਵਾਸਤੇ ਆਇਆ ਸੀ। ਉਸ ਸਿੱਖ ਨੇ ਹੱਥ ਜੋੜ ਕੇ ਖੜੇ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਸ਼ੁਰੂ ਕੀਤੀ।
ਸਾਚੇ ਪਾਤਸ਼ਾਹ ਤੁਮ ਪਾਸ, ਸੁਣੀਏ ਕਰੋ ਇੱਕ ਅਰਦਾਸ।
ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਕਰਨਾ ਚਾਹੁੰਦਾ ਹਾਂ, ਕਿਰਪਾ ਕਰਕੇ ਮੇਰੀ ਬੇਨਤੀ ਨੂੰ ਸੁਣੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਦਸ ਭਾਈ ਸਿੱਖਾ ਕੀ ਕਹਿਣਾ ਚਾਹੁੰਦਾ।
ਏਕ ਮਸੰਦ ਗਯੋ ਕਰ ਮੇਰੇ, ਹੇਰਤ ਉਠਿਓ ਅਧੀਨ ਕਨੇਰੇ।
ਸਿੱਖ ਨੇ ਵਾਰਤਾ ਸੁਣਾਉਣੀ ਸ਼ੁਰੂ ਕੀਤੀ, ਕਹਿੰਦਾ ਸੱਚੇ ਪਾਤਸ਼ਾਹ, ਇੱਕ ਵੇਲੇ ਮੇਰੇ ਘਰ ਦੇ ਵਿੱਚ ਤੁਹਾਡਾ ਥਾਪਿਆ ਹੋਇਆ ਇੱਕ ਮਸੰਦ ਗਿਆ,
ਹੇਰਤ ਉਠਿਓ ਅਧੀਨ ਕਨੇਰੇ।
ਮੈਂ ਬੜੀ ਅਧੀਨਕੀ ਦੇ ਨਾਲ ਮਸੰਦ ਨੂੰ ਦੇਖ ਕੇ ਸਤਿਕਾਰ ਦੇ ਵਜੋਂ ਉੱਠ ਕੇ ਖੜਾ ਹੋ ਗਿਆ।
ਕਰ ਬੰਧਨ ਸਾਦਰ ਬੈਠਾਇਓ, ਯਥਾ ਸ਼ਕਤ ਮੋ ਅਸਨ ਕਰਾਇਓ।
ਕਹਿੰਦਾ ਸੱਚੇ ਪਾਤਸ਼ਾਹ, ਮੈਂ ਸਤਿਕਾਰ ਦੇ ਨਾਲ ਚਰਨਾਂ ਦੇ ਉੱਤੇ ਬੰਦਨਾ ਕੀਤੀ, ਫਿਰ ਆਦਰ ਸਨਮਾਨ ਦੇ ਨਾਲ ਉੱਚੀ ਜਗ੍ਹਾ ਦੇ ਉੱਤੇ ਮਸੰਦ ਨੂੰ ਬਿਠਾਇਆ ਤੇ ਆਪਣੀ ਵਿੱਤ ਦੇ ਮੁਤਾਬਕ ਸੱਚੇ ਪਾਤਸ਼ਾਹ, ਮੈਂ ਛਕਾਉਣ ਦੇ ਵਾਸਤੇ ਭੋਜਨ ਨੂੰ ਤਿਆਰ ਕੀਤਾ।
ਹੱਥ ਜੋਰ ਮੈਂ ਕਾਹੇ ਉੱਛ ਕੀ ਜੈ, ਖੁਸ਼ੀ ਗੁਰੂ ਦਿਸ਼ ਤੇ ਕਰ ਦੀ ਜੈ।
ਕਹਿੰਦਾ ਜੀ, ਭੋਜਨ ਤਿਆਰ ਕਰਕੇ ਮੈਂ ਛਕਣ ਦੇ ਵਾਸਤੇ ਉਹਦੇ ਅੱਗੇ ਰੱਖਿਆ, ਹੱਥ ਜੋੜ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੇਰੇ ਭੋਜਨ ਨੂੰ ਪ੍ਰਵਾਨ ਕਰੋ, ਛਕੋ। ਖੁਸ਼ੀ ਗੁਰੂ ਦਿਸ਼ ਤੇ ਕਰ ਦੀ ਜੈ, ਤੇ ਭਾਵ ਕੇ ਸਤਿਗੁਰਾਂ ਵਾਲੇ ਪਾਸਿਓ ਮੈਨੂੰ ਖੁਸ਼ੀਆਂ ਦਿਓ।
ਸੁਣਤ ਮਸੰਦ ਕੋਪ ਕਰ ਪਾਖਿਓ, ਕਹੁ ਗੁਰ ਮਾਰੇ ਕਿਆ ਕਰ ਰੱਖਿਓ।
ਪਰ ਕਹਿਣ ਲੱਗਾ ਸੱਚੇ ਪਾਤਸ਼ਾਹ, ਅਜੀਬ ਕਿਸਮ ਦਾ ਨਜ਼ਾਰਾ ਮੈਂ ਕੌਤਕ ਵੇਖਿਆ। ਉਸ ਮਸੰਦ ਨੇ ਸੱਚੇ ਪਾਤਸ਼ਾਹ ਗੁੱਸੇ ਦੇ ਨਾਲ ਭਰ ਕੇ ਮੈਨੂੰ ਆਖਿਆ,
ਕਹੁ ਗੁਰ ਮਾਰੇ ਕਿਆ ਕਰ ਰੱਖਿਓ।
ਕਹਿੰਦਾ ਥਾਲੀ ਦੇ ਵੱਲ ਮਸੰਦ ਨੇ ਝਾਤੀ ਮਾਰੀ ਤੇ ਫੇਰ ਉੱਚਾ ਮੂੰਹ ਕਰਕੇ ਕਹਿੰਦਾ ਕਿ ਗੁਰੂ ਦੇ ਮਾਰਿਆ ਇਹ ਮੇਰੇ ਛਕਣ ਦੇ ਵਾਸਤੇ ਮੇਰੇ ਅੱਗੇ ਤੂੰ ਕੀ ਰੱਖਿਆ। ਦਾਲ ਰੋਟਕਾ ਚਹਿ ਛਕਾਵਨ ਸੋ ਮੈਂ ਕਰੋ ਨਹੀਂ ਕਿਮ ਖਾਵਨ। ਬੇਨਤੀ ਕਰ ਰਿਹਾ ਸਿੱਖ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਗਰੀਬ ਹਾਂ, ਇਸ ਕਰਕੇ ਮੈਂ ਦਾਲ ਤੇ ਪ੍ਰਸ਼ਾਦਾ ਹੀ ਉਸ ਮਸੰਦ ਦੇ ਛਕਣ ਦੇ ਵਾਸਤੇ ਅੱਗੇ ਰੱਖਿਆ ਸੀ ਤੇ ਕਹਿੰਦਾ ਹੈ ਕਿ ਮਸੰਦ ਨੇ ਆਖਿਆ ਕਿ ਹੇ ਗੁਰੂ ਦੇ ਮਾਰਿਆ ਮੇਰੇ ਅੱਗੇ ਤੂੰ ਸੁੱਕੀਆਂ ਰੋਟੀਆਂ ਤੇ ਦਾਲ ਰੱਖੀ ਹੈ। ਦਾਲ ਰੋਟਕਾ ਚਹਿ ਛਕਾਵਣ, ਮਸੰਦ ਨੇ ਆਖਿਆ ਕਿ ਦਾਲ ਤੇ ਰੋਟੀਆਂ ਸੁੱਕੀਆਂ ਮੈਨੂੰ ਤੂੰ ਖਵਾਉਣਾ ਚਾਹੁੰਦਾ ਹੈ ਸੋ ਮੈਂ ਕਰੋ ਨਹੀਂ ਕਿਮ ਖਾਵਣ। ਤੇਰੀਆਂ ਸੁੱਕੀਆਂ ਰੋਟੀਆਂ ਤੇ ਦਾਲ ਮਸੰਦ ਨੇ ਆਖਿਆ ਮੈਂ ਨਹੀਂ ਖਾਵਾਂਗਾ। ਗੁਰ ਪ੍ਰਸਾਦ ਜੇ ਕਰੈ ਕਰਾਹ ਤੋ ਪ੍ਰਸੰਨ ਹੈ ਕਹਿ ਲਿਹੋ ਖਾਹ। ਗੁਰ ਪ੍ਰਸਾਦ ਜੇ ਕਰੈ ਕਰਾਹ, ਭਾਵ ਕੇ ਗੁਰੂ ਦੇ ਪ੍ਰਸਾਦ ਦੇ ਨਾਲ ਦੋ ਜਗ੍ਹਾ ਦੇ ਉੱਤੇ ਪ੍ਰਸਾਦ ਸ਼ਬਦ ਲਿਖਿਆ ਹੈ। ਇੱਕ ਪ੍ਰਸ਼ਾਦ ਦਾ ਮਤਲਬ ਹੁੰਦਾ ਹੈ ਕੜਾਹ ਪ੍ਰਸ਼ਾਦ, ਇੱਕ ਕੱਲੇ ਪ੍ਰਸਾਦ ਦਾ ਮਤਲਬ ਹੁੰਦਾ ਹੈ ਗੁਰੂ ਦੀ ਕਿਰਪਾ। ਗੁਰ ਪ੍ਰਸਾਦ ਜੇ ਕਰੈ ਕਰਾਹ, ਮਸੰਦ ਨੇ ਆਖਿਆ ਕਿ ਗੁਰੂ ਦੇ ਪ੍ਰਸਾਦ ਦੇ ਨਾਲ ਭਾਵ ਕੇ ਗੁਰੂ ਦੀ ਕਿਰਪਾ ਦੇ ਨਾਲ ਜੇ ਤੂੰ ਕੜਾਹ ਪ੍ਰਸ਼ਾਦ ਤਿਆਰ ਕਰੇਗਾ ਤਾਂ ਪ੍ਰਸੰਨ ਹੋਇਆ ਕਹਿ ਲਿਹੋ ਖਾਏ। ਮਸੰਦ ਨੇ ਆਖਿਆ ਜੇ ਕੜਾਹ ਪ੍ਰਸ਼ਾਦ ਤਿਆਰ ਕਰੇਗਾ ਨਾ ਤੇ ਫੇਰ ਮੈਂ ਪ੍ਰਸੰਨਤਾ ਨੂੰ ਧਾਰਨ ਕਰਕੇ ਖੁਸ਼ੀ ਨੂੰ ਧਾਰਨ ਕਰਕੇ ਕੜਾਹ ਪ੍ਰਸ਼ਾਦ ਛਕਾਂਗਾ, ਇਹ ਤੇਰੀਆਂ ਸੁੱਕੀਆਂ ਰੋਟੀਆਂ ਮੈਂ ਨਹੀਂ ਖਾਣੀਆਂ। ਸੁਣ ਮਸੰਦ ਬਾਣੀ ਰਸ ਪੜੀ ਸਿੱਖਣੀ ਸਹਿਤ ਬਿਨੈ ਮੈਂ ਕਰੀ। ਹੁਣ ਸਤਿਗੁਰਾਂ ਦੇ ਹਜੂਰ ਇਹ ਆਪਣੀ ਵਾਰਤਾ ਸਿੱਖ ਸੁਣਾ ਰਿਹਾ, ਕਹਿੰਦਾ ਕਿ ਜਦੋਂ ਸੱਚੇ ਪਾਤਸ਼ਾਹ ਮਸੰਦ ਨੇ ਮੈਨੂੰ ਇਸ ਤਰ੍ਹਾਂ ਆਖਿਆ ਤੇ ਫਿਰ ਮਸੰਦ ਦੀ ਗੁੱਸੇ ਵਾਲੀ ਗੱਲ ਨੂੰ ਸੁਣ ਕੇ ਮੇਰਾ ਮਨ ਬਹੁਤ ਜ਼ਿਆਦਾ ਟੱਠਾ, ਸਿੱਖਣੀ ਸਹਿਤ ਬਿਨੈ ਮੈਂ ਕਰੀ, ਮੈਂ ਆਪਣੀ ਸਿੱਖਣੀ ਦੇ ਸਮੇਤ ਦੁਬਾਰਾ ਮਸੰਦ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਹਮ ਗਰੀਬ ਘਰ ਦੇਖਣ ਕੀ ਜੈ ਜੋ ਨਿਕ ਸਹਿ ਲੈ ਖਾਵਣ ਕੀ ਜੈ। ਕਹਿੰਦਾ ਸੱਚੇ ਪਾਤਸ਼ਾਹ ਦੋਵਾਂ ਜੀਆਂ ਨੇ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਅਸੀਂ ਤੇ ਬਹੁਤ ਗਰੀਬ ਹਾਂ, ਭਾਵੇਂ ਸਾਡੇ ਸਾਰੇ ਘਰ ਨੂੰ ਤੁਸੀਂ ਦੇਖ ਲਓ, ਸਾਡੇ ਘਰ ਦੇ ਵਿੱਚ ਕੋਈ ਕੀਮਤੀ ਚੀਜ਼ ਨਹੀਂ, ਭਾਵ ਕੇ ਜੋ ਤੁਹਾਨੂੰ ਕੀਮਤੀ ਲੱਗਦਾ ਭਾਵੇਂ ਤੁਸੀਂ ਕੱਢ ਕੇ ਛਕ ਲਓ, ਪਰ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਤੁਹਾਡੇ ਵਾਸਤੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਤੁਹਾਨੂੰ ਛਕਾ ਸਕੀਏ। ਆਪਾਂ ਸਾਰੇ ਜਾਣਦੇ ਹਾਂ ਕਿ ਕੜਾਹ ਪ੍ਰਸ਼ਾਦ ਬਣਾਉਣ ਦੇ ਵਾਸਤੇ ਬੜਾ ਕੁਝ ਖਰਚ ਕਰਨਾ ਪੈਂਦਾ, ਦੇਸੀ ਘਿਓ ਫਿਰ ਆਟਾ ਇਸ ਤਰ੍ਹਾਂ ਮਿੱਠਾ ਆਦਿਕ। ਕਹਿੰਦਾ ਕਿ ਮੈਂ ਤੇ ਗਰੀਬ ਹਾਂ, ਮੈਂ ਤੇ ਤੁਹਾਡੇ ਵਾਸਤੇ ਕੜਾਹ ਪ੍ਰਸ਼ਾਦ ਤਿਆਰ ਨਹੀਂ ਕਰ ਸਕਦਾ, ਇਸ ਕਰਕੇ ਮਾਫ਼ ਕਰੋ, ਅਸੀਂ ਜੋ ਕੋਈ ਤੁਹਾਨੂੰ ਦੇ ਰਹੇ ਹਾਂ ਇਹ ਤੁਸੀਂ ਪ੍ਰਵਾਨ ਕਰ ਲਓ, ਭਾਵੇਂ ਸਾਡੇ ਘਰ ਦੀ ਸਿੱਖ ਕਹਿੰਦਾ ਤਲਾਸ਼ੀ ਲੈ ਲਓ, ਪਰ ਸਾਡੇ ਘਰ ਵਿੱਚ ਐਸਾ ਕੋਈ ਪਦਾਰਥ ਨਹੀਂ ਹੈ ਜਿਹੜਾ ਕਿ ਤੁਹਾਨੂੰ ਦੇਣ ਦੇ ਯੋਗ ਹੋਵੇ। ਪੁਣ ਮਸੰਦ ਬੋਲਿਓ ਹੰਕਾਰੀ ਆਗਿਆ ਹਮ ਕੋ ਗੁਰੂ ਆਚਾਰੀ। ਤੇ ਸਿੱਖ ਕਹਿੰਦਾ ਕਿ ਫਿਰ ਗੁੱਸੇ ਨੂੰ ਤਾਰਨ ਕਰਕੇ ਉਹ ਹੰਕਾਰ ਦੇ ਨਾਲ ਮਸੰਦ ਬੋਲਿਆ, ਆਗਿਆ ਹਮ ਕੋ ਗੁਰੂ ਆਚਾਰੀ। ਕਹਿੰਦਾ ਸੱਚੇ ਪਾਤਸ਼ਾਹ ਉਹਨੇ ਮੈਨੂੰ ਆਖਿਆ ਕਿ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਦੀ ਆਗਿਆ ਹੈ। ਕੀ ਆਗਿਆ ਹੈ ਅੱਗੇ ਮਸੰਦ ਦੱਸਦਾ ਹੈ। ਸਿੱਖ ਕੇ ਘਰ ਜਿਸ ਕੇ ਚਲ ਜਾਵੋ ਬਿਨਾਂ ਤਿਹਾਵਲ ਅਪਰਨਾ ਖਾਵੋ। ਕਹਿੰਦਾ ਮੈਨੂੰ ਉਸਨੇ ਆਖਿਆ ਕਿ ਸਤਿਗੁਰਾਂ ਨੇ ਸਾਨੂੰ ਉਚੇਚਾ ਹੁਕਮ ਕੀਤਾ ਹੋਇਆ ਕਿ ਜਿਹੜੇ ਵੀ ਸਿੱਖ ਦੇ ਘਰ ਦੇ ਵਿੱਚ ਜਾਵੋ ਉਹਦੇ ਕੋਲੋਂ ਜਾ ਕੇ ਕੜਾਹ ਪ੍ਰਸ਼ਾਦ ਛਕਣਾ, ਅਪਰਨਾ ਖਾਵੋ, ਹੋਰ ਕੋਈ ਵੀ ਚੀਜ਼ ਨਹੀਂ ਛਕਣੀ। ਕਹਿੰਦਾ ਕਿ ਸਤਿਗੁਰਾਂ ਦਾ ਹੁਕਮ ਹੈ ਕਿ ਕੜਾਹ ਪ੍ਰਸ਼ਾਦ ਛਕਣਾ ਹੈ ਸਤਿਗੁਰਾਂ ਦੇ ਹੁਕਮ ਦੇ ਦੁਆਰਾ। ਕਹਿੰਦਾ ਸੱਚੇ ਪਾਤਸ਼ਾਹ ਮਸੰਦ ਨੇ ਮੈਨੂੰ ਆਖਿਆ ਕਿ ਹੁਣ ਤੂੰ ਦੱਸ ਕਿ ਤੇਰੀ ਗੱਲ ਮੰਨੀਏ ਜਾਂ ਸਤਿਗੁਰੂ ਦੀ ਗੱਲ ਮੰਨੀਏ, ਤੂੰ ਤੇ ਕਹਿੰਦਾ ਮੇਰੇ ਕੋਲ ਸਮਰੱਥਾ ਨਹੀਂ ਹੈ, ਮੈਂ ਗਰੀਬ ਹਾਂ, ਮੈਂ ਦਾਲ ਰੋਟੀ ਖਵਾ ਸਕਦਾ ਤੇ ਸਤਿਗੁਰਾਂ ਨੇ ਆਖਿਆ ਸਿੱਖ ਦੇ ਘਰ ਦੇ ਵਿੱਚ ਜਾਓ ਕੜਾਹ ਛਕੋ, ਹੁਣ ਤੂੰ ਦੱਸ ਕਿ ਤੇਰੀ ਗੱਲ ਮੰਨੀਏ ਜਾਂ ਫਿਰ ਸਤਿਗੁਰੂ ਦੀ ਗੱਲ ਮੰਨੀਏ। ਕਹਿੰਦਾ ਜੀ ਜਦੋਂ ਇਸ ਤਰ੍ਹਾਂ ਦੀ ਗੱਲ ਆਖੀ ਫਿਰ ਮੈਂ ਮਜਬੂਰ ਹੋ ਗਿਆ ਕਿਉਂਕਿ ਮੈਂ ਇਹ ਤੇ ਕਹਿ ਨਹੀਂ ਸੀ ਸਕਦਾ ਕਿ ਗੁਰੂ ਦੇ ਹੁਕਮ ਦੀ ਤੁਸੀਂ ਨਾ ਫਰਮਾਨੀ ਕਰੋ, ਮੇਰੀ ਆਗਿਆ ਨੂੰ ਮੰਨੋ। ਸੱਚੇ ਪਾਤਸ਼ਾਹ ਜਦੋਂ ਉਹਨੇ ਇਹ ਗੱਲ ਕਹਿ ਦਿੱਤੀ ਕਿ ਤੂੰ ਦੱਸ ਤੇਰੀ ਗੱਲ ਮੰਨਾ ਜਾਂ ਮੈਂ ਸਤਿਗੁਰੂ ਦੀ ਗੱਲ ਮੰਨਾ, ਕਹਿੰਦਾ ਸੱਚੇ ਪਾਤਸ਼ਾਹ ਫਿਰ ਮੈਂ ਮਜਬੂਰ ਹੋ ਗਿਆ, ਮੈਨੂੰ ਮਜਬੂਰਨ ਤੌਰ ਦੇ ਉੱਤੇ ਆਖਣਾ ਪਿਆ ਕਿ ਬਸੰਤ ਜੀ ਤੁਸੀਂ ਫਿਰ ਸਤਿਗੁਰਾਂ ਦਾ ਹੁਕਮ ਮੰਨੋ, ਮੇਰੀ ਬੇਨਤੀ ਦੀ ਪਰਵਾਹ ਨਾ ਕਰੋ। ਸਤਿਗੁਰ ਪਾਤਸ਼ਾਹ ਮੈਂ ਸੁਣ ਕਰ ਤ੍ਰਿਆ ਕੋ ਲਹਿੰਗੋ ਗਹਿਣੇ ਧਰ ਕਰ। ਕਹਿਣ ਲੱਗਾ ਸਿੱਖ ਸੱਚੇ ਪਾਤਸ਼ਾਹ ਮੈਂ ਮਜਬੂਰ ਸਾਂ, ਮੈਂ ਅਸਮਰਥ ਸਾਂ, ਇਸ ਕਰਕੇ ਕੋਈ ਵੀ ਚਾਰਾ ਮੈਨੂੰ ਫਿਰ ਨਾ ਲੱਭਾ। ਆਪਣੀ ਔਰਤ ਨੂੰ ਜਾ ਕੇ ਸੱਚੇ ਪਾਤਸ਼ਾਹ ਮੈਂ ਕਿਸੇ ਦੇ ਕੋਲ ਗਹਿਣੇ ਧਰ ਦਿੱਤਾ ਤੇ ਉਸ ਦੇ ਗਹਿਣੇ ਦੇ ਬਦਲੇ ਮੈਂ ਪੈਸੇ ਪ੍ਰਾਪਤ ਕੀਤੇ। ਕਰਿਓ ਕਰਾਹ ਤਾਂ ਹੀ ਚਵਾਯੋ ਦੇ ਅਰਦਾਸ ਵਿਦਾ ਕਰ ਆਯੋ। ਸੱਚੇ ਪਾਤਸ਼ਾਹ ਫਿਰ ਉਹਨਾਂ ਪੈਸਿਆਂ ਦਾ ਮੈਂ ਕੜਾ ਪ੍ਰਸ਼ਾਦ ਤਿਆਰ ਕੀਤਾ, ਫਿਰ ਮਸੰਦ ਨੂੰ ਛਕਾਇਆ ਉਹਦੀ ਪ੍ਰਸੰਨਤਾ ਲਈ, ਉਹਦੀ ਖੁਸ਼ੀ ਲਈ, ਤੇ ਮਸੰਦ ਨੂੰ ਘਰੋਂ ਵਿਦਾ ਕੀਤਾ। ਇਸ ਪ੍ਰਕਾਰ ਦੁਖ ਦੇਤ ਕਨੇਰੇ ਚਿਰਕਤ ਬਹੁਤ ਜਾਤ ਜਿਸ ਬੇਰੇ। ਸਿੱਖ ਨੇ ਆਪਣੀ ਦੁੱਖ ਭਰੀ ਵਿਥਿਆ ਬਿਆਨ ਕੀਤੀ ਹੈ, ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਦੱਸੋ, ਜਦੋਂ ਅਸੀਂ ਅਸਮਰਥ ਹੁੰਦੇ ਹਾਂ, ਸਾਡੇ ਕੋਲ ਮਾਇਆ ਨਹੀਂ ਹੁੰਦੀ, ਤੇ ਅਸੀਂ ਫਿਰ ਮਸੰਦਾਂ ਦੀਆਂ ਮੰਗਾਂ ਨੂੰ ਕਿਵੇਂ ਪੂਰੀਆਂ ਕਰੀਏ? ਸੱਚੇ ਪਾਤਸ਼ਾਹ ਇਸ ਤਰ੍ਹਾਂ ਤੁਹਾਡੇ ਜਿਹੜੇ ਥਾਪੇ ਹੋਏ ਮਸੰਦ ਨੇ ਉਹ ਸਾਨੂੰ ਬਹੁਤਾ ਜ਼ਿਆਦਾ ਦੁਖੀ ਕਰਦੇ ਨੇ, ਬੜੀਆਂ ਝਿੜਕਾਂ ਦਿੰਦੇ ਨੇ, ਜਦੋਂ ਵੀ ਘਰਾਂ ਦੇ ਵਿੱਚ ਜਾਂਦੇ ਨੇ ਬੜੀ ਤਾੜਨਾ ਕਰਦੇ ਨੇ। ਇਸ ਤਰ੍ਹਾਂ ਦੀ ਬੇਨਤੀ ਉਹ ਸਿੱਖ ਨੇ ਕੀਤੀ। ਹੁਕਮ ਆਪ ਕੋ ਹੋਵੇ ਜੈਸੇ ਸੰਗਤ ਸਗਰੀ ਵਰਤੈ ਤੈਸੇ। ਹੁਣ ਹੱਥ ਜੋੜ ਕੇ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਤੁਹਾਡੇ ਥਾਪੇ ਹੋਏ ਮਸੰਦ ਨੇ, ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਉੱਚੀ ਪਦਵੀ ਦਿੱਤੀ ਹੋਈ ਹੈ, ਹੁਣ ਤੁਸੀਂ ਹੁਕਮ ਕਰੋ ਕਿ ਜਿਵੇਂ ਇਹ ਕਹਿੰਦੇ ਨੇ ਇਹਨਾਂ ਦੀ ਗੱਲ ਨੂੰ ਮੰਨਿਆ ਕਰੀਏ ਜਾਂ ਕਿ ਸੱਚੇ ਪਾਤਸ਼ਾਹ ਅਸੀਂ ਕਿਸੇ ਹੋਰ ਪ੍ਰਕਾਰ ਦੇ ਨਾਲ ਵਰਤੀਏ, ਕਿਉਂਕਿ ਅਸੀਂ ਤੁਹਾਡੇ ਸਿੱਖ ਹਾਂ, ਮਸੰਦਾਂ ਦੇ ਸਿੱਖ ਨਹੀਂ ਹੈ। ਇਸ ਕਰਕੇ ਜੋ ਸੱਚੇ ਪਾਤਸ਼ਾਹ ਤੁਸੀਂ ਹੁਕਮ ਕਰੋਗੇ, ਜੋ ਰੀਤੀ ਤੁਸੀਂ ਦੱਸੋਗੇ, ਉਸੇ ਦੇ ਉੱਤੇ ਅਸੀਂ ਸਾਰੇ ਚੱਲਾਂਗੇ। ਸੁਣ ਸਿੱਖਣ ਕੋ ਦੁੱਖ ਤੇ ਸਵੇਰਾ ਅਰਨ ਬਰਨ ਮੁਖ ਕੋਪ ਕਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖ ਦੀ ਵਿਥਿਆ ਨੂੰ ਸੁਣਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਦੁਖੀ ਹੋਏ। ਹੁਣ ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰੂ ਜੀ ਅੰਤਰਜਾਮੀ ਨੇ, ਇਹ ਨਹੀਂ ਗੱਲ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੁਝ ਪਤਾ ਨਹੀਂ ਹੈ, ਪਰ ਜੇਕਰ ਪਤਾ ਹੀ ਹੋਵੇ, ਜੇ ਸਾਰਾ ਕੁਝ ਹੀ ਹੋਵੇ ਤੇ ਫਿਰ ਕਦੇ ਸਾਖੀਆਂ ਨਾ ਬਣਦੀਆਂ, ਕਦੇ ਇਤਿਹਾਸ ਨਹੀਂ ਬਣਿਆ ਕਰਦੇ। ਸਾਖੀਆਂ ਤਾਂ ਹੀ ਬਣਦੀਆਂ ਨੇ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖਾਂ ਦੇ ਵਾਂਗ ਵਿਚਰਦੇ ਨੇ, ਭਾਵ ਕਿ ਇਸ ਤਰ੍ਹਾਂ ਹੋਇਆ ਕਿ ਜਿਵੇਂ ਸਤਿਗੁਰਾਂ ਨੂੰ ਕੁਝ ਪਤਾ ਹੀ ਨਹੀਂ ਹੈ ਤੇ ਸਿੱਖ ਨੇ ਜਦੋਂ ਬੇਨਤੀ ਕੀਤੀ ਹੈ ਤਾਂ ਪਤਾ ਲੱਗਾ। ਹੁਣ ਕਵੀ ਜੀ ਲਿਖਦੇ ਨੇ ਕਿ ਸਰੀਰਕ ਰੂਪ ਦੇ ਵਿੱਚ ਜਦੋਂ ਮਨੁੱਖੀ ਲੀਲਾ ਕਰਦੇ ਨੇ, ਸਰੀਰਕ ਰੂਪ ਦੇ ਵਿੱਚ ਜਦੋਂ ਉਸ ਵਿਥਿਆ ਨੂੰ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਦੁਖੀ ਹੋਏ, ਬੜਾ ਦੁੱਖ ਮੰਨਿਆ। ਕਵੀ ਜੀ ਲਿਖਦੇ ਨੇ ਆਰਨ ਬਰਨ ਮੁਖ ਕੋਪ ਕਨੇਰੇ, ਬਹੁਤ ਕ੍ਰੋਧ ਵਧਿਆ, ਤੇਜ਼ੀ ਦੇ ਵਿੱਚ ਆਏ ਤੇ ਗੁੱਸੇ ਦੇ ਨਾਲ ਸਤਿਗੁਰਾਂ ਦਾ ਚਿਹਰਾ ਤੇ ਨੇਤਰ ਲਾਲ ਹੋ ਗਏ। ਸਭ ਪ੍ਰਤੀ ਹੁਕਮ ਕਰਿਓ ਗੁਰ ਤਬੈ ਲੂਟ ਮਸੰਦਣ ਕੋ ਲਿਹੋ ਸਬੈ। ਤਤ ਸ਼ਨਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਹੁਕਮ ਕੀਤਾ ਕਿ ਜਿਹੜੇ ਮਸੰਦ ਸੰਗਤ ਨੂੰ ਲੁੱਟਦੇ ਨੇ ਇਹਨਾਂ ਸਾਰਿਆਂ ਮਸੰਦਾਂ ਨੂੰ ਛੇਤੀ ਲੁੱਟਿਆ ਜਾਵੇ। ਘਰ ਤੇ ਦੇਹੋ ਨਿਕਾਸ ਕਰ ਮਾਰ ਨਹੀਂ ਦੀਜੈ ਤਿਨ ਕੋ ਗੁਰ ਕਰ। ਇੱਕ ਪਾਸੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹੜਾ ਵੀ ਮਸੰਦ ਫੜਿਆ ਜਾਂਦਾ ਫੜ ਕੇ ਉਹਨੂੰ ਲੁੱਟ ਲੋ, ਤੇ ਦੂਸਰੀ ਤਰਫ ਸਾਰੀ ਸੰਗਤ ਨੂੰ ਸੁਣਾ ਕੇ ਸਤਿਗੁਰਾਂ ਨੇ ਇਹ ਵੀ ਹੁਕਮ ਕੀਤਾ ਘਰ ਤੇ ਦੇਹੋ ਨਿਕਾਸ ਕਰ ਮਾਰ, ਭਾਵ ਕਿ ਜਿਹੜਾ ਵੀ ਮਸੰਦ ਕਿਸੇ ਵੀ ਸਿੱਖ ਦੇ ਘਰ ਦੇ ਵਿੱਚ ਉਗਰਾਹੀ ਲੈਣ ਦੇ ਵਾਸਤੇ ਜਾਂਦਾ ਉਹਨੂੰ ਡੰਡੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ, ਕੋਈ ਵੀ ਗੁਰੂ ਦੀ ਭੇਟਾ ਮਸੰਦ ਨੂੰ ਨਾ ਦੇਵੇ। ਸਵਾਣ ਮਨੇਂਦ ਮਸੰਦ ਬਿਲੰਦੇ ਸਿੱਖਣ ਕੱਟ ਕੱਟ ਖਾਵੇ ਮੰਦੇ। ਸਤਿਗੁਰੂ ਗੋਬਿੰਦ गोबिंद सिंह जी ने बचन किया कि जड़े मसंद ने ये कुत्ते दे वर्गे हो गए ने, जिस तरह कुत्ता किसी नूं वड के कट के खांदा है, इसे तरीके दे नाल ये कुत्तियां वांग मेरी संगत नूं कट कट के खा रहे ने, ये बड़े मंदे ने। ले हो लष्ट का सिर पर मार, कुकर की बेद वहर निकार। क्योंकि सिख ने बेनती की सी, सच्चे पातशाह तुसी हुक्म दियो किवें करिए, हुण किवें करना है, सतगुरु जी वह दस रहे ने। सतगुरु जी कहिंदे ने कि लष्टका फड़ के पाव के सोटा फड़ के सिर दे विच मारो, जिस तरह के कुत्ते नूं सोटा मार के घरों बाहर कढ देईदा है, इसे तरह जेड़ा भी मसंद तुहाडे घरां दे विच आवे कुत्ते दे वांग उहनूं सोटे मार के बाहर कढ देना है। कोई गुरु दी उगराही मसंदां नूं नहीं देनी।
जिस गुर पापी ते सिख दुखी, बिच परलोक क्या कर है सुखी।
उस वेले सतगुरु गोविंद सिंह जी ने यह भी हुक्म कीता, जिस गुर पापी ते सिख दुखी, भाव के जेड़े गुरु दे पापी मसंदा तो सिख दुखी होण, ओ परलोक दे विच की रखिया करेगा। भाव के ओ गुरु ही कहदा है जेड़ा के पापी मसंदा तो सिखा दी तौहीन करवाउंदा है। भाव के गुरु दे मसंद जेड़े पापी ने, जेकर सिखा नूं इस लोक दे विच दुखी करदे ने, ते उस गुरु ने परलोक दे विच सिखा दी की रखिया करनी है, जेड़ा लोक दे विच ही रखिया नहीं कर सकदा।
बिच दरगाह सहायक कहां, जिस गुर ते दुख लह नित यहां।
सतगुरु गोविंद सिंह जी कहिंदे ने कि दरगाह दे विच उस गुरु ने की सहायता करनी है, जेड़े गुरु दे कारण करके सिख इस लोक दे विच ही दुखी रहन। हुण सतगुरु सच्चे पातशाह जी भाव अपने आप दे वास्ते ही कह रहे ने कि जेकर मेरे मसंद संगत नूं इस लोक दे विच दुखी करन, ते मैं उन्हां दे दुख नूं निवारा ना, ते मेरे गुरु होण दा फायदा ही की है। भाव के जे लोक दे विच मैं किसी अपने सिख दी रखिया नहीं कर सकदा, ते परलोक दे विच की रखिया करांगा।
गुरु हुकम सिंगण सुन पायो, बंद मसंदण लीन समुदायो।
सारिआं सिखां ने सतगुरां दे बचनां नूं सुनिआ, क्योंकि सतगुरां ने एक पहलां भी बचन कीता है कि जिन्ने भी मसंद ने उन्हां नूं फड़ लो ते लुट लो। कवि संतोख सिंह जी लिखदे ने कि उस गुरु दे हुक्म नूं फिर सतगुरां दे शस्त्रधारी सिखां ने मन्निआ, ते जिन्ने भी लागे लागे मसंद सन उन्हां सारिआं नूं बन लिआ।
होते पदार्थ जेत कपास, लीनो लूट समेत आवास।
लागे लागे दे सारे मसंदा नूं फड़ के कैद कीता गया, जिन्ने भी पदार्थ सन उन्हां सारिआं तों लुट लै गए ने, घरां दे विचों सारिआं चीजां लुटियां, क्योंकि सतगुरां ने हुक्म कीता सी कि फड़ लो मसंदा नूं ते उन्हां नूं लुट लो।
केतक दिवस बंधन कर राखे, बार बार बिनती पुन पाखे।
ग्रंथाकार भाई संतोख सिंह जी लिखदे ने काफी दिन इन्हां सारिआं मसंदा नूं कैद दे विच रखिया गया, बार बार उन्हां मसंदा ने बहुतियां सारियां बेनतियां कीतियां।
केतक मास बिते तब छोरे, आए गुरु टिक चरण निहोरे।
केतक मास, कवि संतोख सिंह जी लिखदे ने काफी सारे महीने इन्हां सारिआं मसंदा नूं कैद दे विच रखिया गया, आखिरकार बेनतियां करन तों बाद फिर सतगुरु सच्चे पातशाह जी दे हुक्म दे अनुसार इन्हां मसंदा नूं रिहा कीता गया, जेड़े पहुंचे ने सतगुरां दे चरणां दे विच।
देख दया कर प्रभु बतायो, नहीं सिखण दुख दे कदायो।
ये सतगुरां दे चरणां दे विच पहुंचे ने, सतगुरां नूं देख के दया आई, ते फिर सतगुरु सच्चे पातशाह जी ने मसंदा नूं आख्या, नहीं सिखण दुख देह कदायो। कहिंदे ने कि मैनूं दया आ गई है, मैनूं तुहाडे ते तरस आ गया, रहम खा रहा हां, इस करके सतगुरु जी कहिंदे ने कि मैं तुहानूं रिहा कीता, पर अज तों बाद तुसी इस गल नूं याद रखो कि मेरी संगत नूं मेरे सिखां नूं कदे तुसी दुख नहीं देना।
मेरे नहीं मसंद जानो,
राखिश सिखण हेत पछानो। सतगुरु गोविंद सिंह जी कहिंदे ने कि तुसीं मेरे मसंद नहीं हो, एक भाव दे तुसीं ते राखश हो जेड़े के सिखां नूं खारे।
इते आदिक जब प्रभु फरमायो ब्रिंद मसंदन सीस निवायो।
जदों सतगुरु गोविंद सिंह जी ने इस तरह दे वचन कीते ते फिर सारिया मसंदा ने हथ जोड़ के सतगुरां दे चरणां दे विच अर्ज कीती है कि सच्चे पातशाह कृपा करके तुसी सानू इस वारी माफ कर दियो।
पातशाह अब बख्शन करो पिछली भूल ना ही है मैं तरो।
हे सच्चे पातशाह जी कृपा करके हुण सानू तुसी माफ कर दियो, जिहड़ियां पिछे असी भुल्लां कर चुके हां उहनां नूं सच्चे पातशाह तुसी हिरदे दे विच धारण ना करो। जदों इस तरह दियां बेनतियां कीतियां ते फिर सच्चे पातशाह जी थोड़ा जा नरम हो गए, फिर सतगुरु सच्चे पातशाह जी ने इन्हां नूं हुक्म कीता।
करें पावना दे अरदास सो प्रसन्न हो लीजे पास।
फिर सतगुरु गोविंद सिंह जी कहिंदे ने कि भावना दे नाल जेड़ा भी सिख जिन्नी भी अरदास करांदा है पाव के जिन्नी क भेटा देंदा है उसे नूं तुसी प्रसन्नता दे नाल लियो, किसे तों जबरदस्ती तुसी कोई उगराही नहीं करनी।
हुक्म आपको पाया जैसे सिखण साथ बरत है तैसे।
हाथ जोड़ के मसंद कहिंदे ने कि जिवें सच्चे पातशाह तुहाडा हुक्म होया है असीं तुहाडे हुक्म दे अनुसार ही होके चलांगे। सिखण साथ बरत है तैसे, जिस तरह दा तुसीं वर्ताव करना दस्या है उसे तरह दा वर्ताव सिखां दे नाल करिया करांगे।
कहिंदे ने जो देवेंगे करके पाओ करके हरख ले सो खाओ।
कहिंदे ने सच्चे पातशाह जो कुछ देणगे भावना दे नाल प्रेम दे नाल उसे नूं ही प्रवान करांगे ते खुशी दे नाल उही लै के छकांगे।
एक पश्चात बहुत क्यों मारे बख्शो खोटे खरे तुम्हारे।
एक मसंद कहिंदा कि सच्चे पातशाह गलती ते एक ने कीती है ते तुसी एक दे पिछे बहुतियां सारिया नूं सजा दिती है,
बख्शो खोटे खरे तुम्हारे।
मसंद कहिंदा सच्चे पातशाह भावे खोटे ने भावे खरे ने भावे चंगे ने भावे माड़े ने सच्चे पातशाह तुहाडे मसंद ने। सच्चे पातशाह गलती एक ने कीती ते तुसी सानू सारिया नूं कैद दे विच रखिया, इस तरह दा दंड दिता क्योंकि पिछे इसे गल दा जिक्र आया कि एक मसंद दे बारे ही गल कीती सी पर कवि जी ने ना नहीं दिता। एक मसंद ने गलती कीती सी, सिख तो जाके कड़ा प्रसाद जबरदस्ती छकिया सी ते ओ कहिंदा जी गलती एक ने कीती है तुसी सारिया नूं सजा दिती है, इस करके सच्चे पातशाह मेरी बेनती है भावे चंगिया भावे माड़िया तुहाडे थापे हुए मसंद।
श्री मुख बोले सुनिए पाई सिख सिदक को होत सदाई।
उस वेले सतगुरु गोविंद सिंह सच्चे पातशाह जी कहिंदे ने कि सुनो सारे ध्यान दे नाल
सिख सिदक होत सदाई।
सतगुरु जी कहिंदे ने कि सिख ते हमेशा सिदक दा हुंदा है, पाव के जिदे विच सिदक हुंदा है उही दरअसल सिख हुंदा है, पाव के सिख ते हमेशा सिदक दा ही हुंदा है।
कलो काल अबे औरे ठाटा गुर कर बिखे ना धन को काटा।
सतगुरु जी कहिंदे ने कि कलयुग दा भयानक समा है जिहड़ा कि होर ही तरीके दे वरताव सारिआं तों करवा रहा है। सतगुरु सच्चे पातशाह जी कहिंदे ने गुर कर बिखे ना धन को काटा, पाव के तुसी धन दी उगराही जाके करदे हो, गुरु घर दे विच किसे प्रकार दे धन दा कोई काटा नहीं।
सिख के घर तुम बिना बुलाए नहीं पहुंचो कुछ लेन कदाए।
सतगुरु जी कहिंदे ने मसंदा नूं मैं तुहानूं इह ते हुक्म कीता है कि जो कोई भावना दे नाल जिन्ना भी देवे तुसी उस नूं प्रवान करो, पर सतगुरु जी कहिंदे ने नाल दी नाल मेरा इह भी हुक्म है सिख के घर तुम बिना बुलाए, पाव के जिन्ना चिर तुहानूं गुरु दा सिख कोई बुलाउंदा नहीं घर दे विच बिना बुलाए किसे दे घर दे विच तुसी प्रवेश नहीं करना, क्योंकि अगे अपने आप ही ਮਰਜ਼ੀ ਦੇ ਮੁਤਾਬਕ ਜਾਂਦੇ ਸਨ, ਜਾ ਕੇ ਉਹ ਗ੍ਰਾਹੀ ਕਰਦੇ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਤੁਹਾਨੂੰ ਕੋਈ ਬੁਲਾਉਂਦਾ ਨਹੀਂ ਕਿ ਉਹ ਗ੍ਰਾਹੀ ਲੈ ਕੇ ਜਾਓ, ਉਹਨਾਂ ਚਿਰ ਕਿਸੇ ਦੇ ਘਰ ਤੁਸੀਂ ਜਾਣਾ ਨੇ। ਬ੍ਰਿੰਦ ਮਸਾਂਦ ਬੰਦ ਹੋਏ ਗਏ, ਧਨ ਬਿਨ ਭੂਖ ਮਰਤ ਪੁਨ ਪਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਸੰਦਾਂ ਨੂੰ ਇਸੇ ਤਰੀਕੇ ਦਾ ਹੁਕਮ ਹੋ ਗਿਆ, ਸਿੱਖਾਂ ਦੇ ਕੋਲ ਜਦੋਂ ਮਾਇਆ ਇਕੱਤਰ ਹੋਵੇਗੀ, ਉਹ ਤਾਂ ਹੀ ਮਸੰਦਾਂ ਨੂੰ ਬੁਲਾਉਣਗੇ, ਤਾਂ ਹੀ ਮਸੰਦ ਜਾਣਗੇ, ਤਾਂ ਹੀ ਮਾਇਆ ਦੀ ਪ੍ਰਾਪਤੀ ਕਰਨਗੇ। ਹੁਣ ਕਵੀ ਜੀ ਲਿਖਦੇ ਨੇ ਕਿ ਮਸੰਦਾਂ ਦਾ ਮਾਨੋ ਕਿ ਜਿਹੜਾ ਆ ਰਿਹਾ ਧਨ ਪਦਾਰਥ ਸੀ ਉਹ ਬਿਲਕੁਲ ਖਤਮ ਹੋ ਗਿਆ। ਧਨ ਬਿਨ ਭੂਖ ਮਰਤ ਪੁਨ ਪਏ, ਧਨ ਤੋਂ ਬਗੈਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭੁੱਖੇ ਮਰਨ ਲੱਗੇ ਨੇ, ਕਿਉਂਕਿ ਪਹਿਲਾਂ ਤੇ ਗੁਰੂ ਘਰ ਦੀ ਕਾਰ ਦੇ ਵਿੱਚੋਂ ਗ੍ਰਾਹੀ ਦੇ ਵਿੱਚੋਂ ਬਹੁਤਾ ਸਾਰਾ ਧਨ ਖਸੋਟ ਲੈਂਦੇ ਸਨ, ਵਿੱਚੋਂ ਖਾ ਜਾਂਦੇ ਸਨ। ਪਰ ਹੁਣ ਜਦੋਂ ਧਨ ਦੀ ਆਮਦਨੀ ਬਿਲਕੁਲ ਹੀ ਬੰਦ ਹੋ ਗਈ ਤੇ ਫਿਰ ਕਵੀ ਜੀ ਲਿਖਦੇ ਨੇ ਭੁੱਖੇ ਮਰਨ ਲੱਗੇ। ਸ੍ਰੀ ਗੁਜਰੀ ਟਿਗ ਕਬ ਕਬ ਜਾਵੇ, ਅਨਕ ਪਾਤ ਕੀ ਬਾਤ ਬਣਾਵੇ। ਹੁਣ ਮਸੰਦਾਂ ਨੇ ਸੋਚਿਆ ਕਿ ਸਤਿਗੁਰਾਂ ਨੇ ਤੇ ਗੱਲ ਮੰਨਣੀ ਨਹੀਂ ਹੈ, ਇਸ ਕਰਕੇ ਜਿਹੜਾ ਬੰਦਾ ਮੰਨਦਾ ਉਹਦੇ ਕੋਲ ਜਾਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਮਸੰਦ ਇਕੱਠੇ ਹੋ ਕੇ ਜਾ ਕੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚਦੇ ਨੇ ਤੇ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਉਲਟੀਆਂ ਸਿੱਧੀਆਂ ਬਣਾ ਕੇ ਮਾਤਾ ਗੁਜਰੀ ਜੀ ਨੂੰ ਦੱਸਦੇ ਨੇ। ਕਹਾਂ ਖਰਚ ਚਾਲੈ ਗੁਰ ਕਰਕੇ, ਜੇ ਆਨਤ ਸੇ ਰੋਕਣ ਕਰਕੇ। ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਮਸੰਦ ਕਹਿੰਦੇ ਨੇ, ਮਾਤਾ ਜੀ ਦੇਖੋ ਗੁਰੂ ਘਰ ਦਾ ਇੰਨਾ ਵੱਡਾ ਖਰਚਾ ਹੁਣ ਕਿਵੇਂ ਚੱਲੇਗਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਮਸੰਦਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਸਾਨੂੰ ਸਾਰਿਆਂ ਮਸੰਦਾਂ ਨੂੰ ਕਿ ਜਿੰਨਾ ਚਿਰ ਤੁਹਾਨੂੰ ਕੋਈ ਸਿੱਖ ਨਾ ਸੱਦੇ ਉਹਨਾਂ ਚਿਰ ਉਗਰਾਹੀ ਕਰਨ ਦੇ ਵਾਸਤੇ ਕਿਤੇ ਨਹੀਂ ਜਾਣਾ। ਹੁਣ ਸੋਚੋ ਮਾਤਾ ਜੀ ਗੁਰੂ ਘਰ ਦਾ ਇੰਨਾ ਵੱਡਾ ਖਰਚੇ ਇਹ ਕਿਵੇਂ ਚੱਲੇਗਾ। ਉਗਰ ਸਭਾਓ ਜਾਣ ਗੁਰ ਕੇਰਾ, ਨਹੀਂ ਜ਼ਿਕਰ ਕਰਤੀ ਹੋਏ ਨੇਰਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਾਤਾ ਜੀ ਭਾਵੇਂ ਉਹਨਾਂ ਮਸੰਦਾਂ ਦੀ ਗੱਲ ਦੇ ਨਾਲ ਸਹਿਮਤ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਤੇਜ ਸੁਭਾਅ ਨੂੰ ਜਾਣ ਕੇ ਮਾਤਾ ਜੀ ਵੀ ਹੁਣ ਡਰਦੇ ਨੇ, ਕਦੇ ਵੀ ਸਤਿਗੁਰਾਂ ਦੇ ਕੋਲ ਜਾ ਕੇ ਐਸਾ ਜ਼ਿਕਰ ਨਹੀਂ ਕਰਦੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ। ਉਗਰ ਸੁਭਾਅ ਤੋਂ ਤੇਜ ਸੁਭਾਅ ਤੋਂ ਹੁਣ ਮਾਤਾ ਗੁਜਰੀ ਜੀ ਵੀ ਡਰ ਖਾ ਜਾਂਦੇ ਨੇ, ਸਹਿਮਤ ਤੇ ਜ਼ਰੂਰ ਨੇ ਮਸੰਦਾਂ ਦੀ ਗੱਲ ਦੇ ਨਾਲ, ਪਰ ਕਹਿ ਨਹੀਂ ਸਕਦੇ, ਡਰਦੇ ਨੇ। ਤਾਂ ਚਾਹਤ ਸੁਤ ਕੋ ਸਮਝਾਵਣ, ਇਹ ਕਥ ਆਗਿਆ ਕਰੋ ਸੁਣਾਵਣ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਚਾਹੁੰਦੇ ਤੇ ਜ਼ਰੂਰ ਨੇ ਕਿ ਮੈਂ ਸਤਿਗੁਰਾਂ ਨੂੰ ਸਮਝਾਵਾਂ, ਉਹਨਾਂ ਨੂੰ ਆਖਾਂ ਕਿ ਉਹ ਗ੍ਰਾਹੀ ਨੂੰ ਇਸ ਤਰ੍ਹਾਂ ਬੰਦ ਨਾ ਕਰੋ, ਮਸੰਦਾਂ ਦੇ ਉੱਤੇ ਰੋਕ ਨਾ ਲਾਓ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਨਹੀਂ, ਪਰ ਚਾਹੁੰਦੇ ਜ਼ਰੂਰ ਨੇ ਕਿ ਮੈਂ ਆਖਾਂ, ਮੈਂ ਸਮਝਾਵਾਂ। ਇਹ ਕਥ ਆਗਿਆ ਕਰੋ ਸੁਣਾਵਣ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜੀ ਕਥਾ ਹੈ ਇਹ ਮੈਂ ਅੱਗੇ ਜਾ ਕੇ ਸੁਣਾਵਾਂਗਾ ਕਿ ਮਾਤਾ ਜੀ ਕਿਸ ਤਰ੍ਹਾਂ ਸਮਝਾਉਣਗੇ ਤੇ ਕਿਸ ਤਰ੍ਹਾਂ ਸਤਿਗੁਰੂ ਜੀ ਸਮਝਣਗੇ। ਕਵੀ ਜੀ ਲਿਖਦੇ ਨੇ ਕਿ ਇਸ ਕਥਾ ਨੂੰ ਮੈਂ ਇੱਥੇ ਹੀ ਛੱਡਦਾ, ਉਹ ਕਦੇ ਫੇਰ ਮੈਂ ਅੱਗੇ ਬਿਆਨ ਕਰਾਂਗਾ ਇਤਿਹਾਸ ਦੇ ਵਿੱਚ। ਜੇ ਸਿੱਖ ਹੁਕਮ ਮਾਨ ਚੱਲ ਆਏ, ਧਰੇ ਕੇਸ ਕਛ ਬੇਸ ਬਣਾਏ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਛਕਣ ਦੀ ਤੇ ਛਕਾਉਣ ਦੀ ਜਿਹੜੀ ਕਥਾ ਹੈ ਉਹੀ ਮੈਂ ਅੱਗੇ ਅਜੇ ਜਾਰੀ ਰੱਖਦਾ ਹਾਂ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸਿੱਖਾਂ ਨੇ ਮੰਨਿਆ, ਉਹ ਆਨੰਦਪੁਰ ਦੇ ਵਿੱਚ ਚੱਲ ਕੇ ਆਏ, ਕੇਸਾਂ ਦੇ ਧਾਰਨੀ ਬਣੇ, ਕਛਹਿਰੇ ਨੂੰ ਪਹਿਨਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦੇ ਪਾਤਰ ਬਣੇ। ਖੰਡੇ ਕੀ ਪਾਹੁਲ ਤਿੰਨ ਲੀਨੀ, ਆਇਦ ਅੰਗਣ ਮੈਂ ਧਰ ਲੀਨੀ। ਹੁਕਮ ਮੰਨ ਕੇ ਆਨੰਦਪੁਰ ਪਹੁੰਚੇ ਨੇ, ਕੇਸਾਂ ਦੇ ਧਾਰਨੀ ਬਣੇ ਨੇ, ਕਛਹਿਰਿਆਂ ਨੂੰ ਪਹਿਨਿਆ ਹੈ, ਫਿਰ ਸਤਿਗੁਰਾਂ ਦੇ ਹੁਕਮ ਦੇ ਨਾਲ ਅੰਮ੍ਰਿਤ ਨੂੰ ਗ੍ਰਹਿਣ ਕੀਤਾ ਹੈ ਤੇ ਫਿਰ ਹਥਿਆਰਾਂ ਦੇ ਧਾਰਨੀ ਬਣੇ, ਭਾਵ ਕੇ ਸ਼ਸਤਰਾਂ ਨੂੰ ਧਾਰਨ ਕੀਤਾ। ਪੈਰੀ ਪੈਣਾ ਕਹਿ ਤਜ ਮਤੇ, ਵਾਹਿਗੁਰੂ ਜੀ ਕੀ ਕਹਿ ਫਤਿਹ। ਇੱਕ ਦੂਜੇ ਨੂੰ ਜਦੋਂ ਮਿਲਦੇ ਸਨ ਤੇ ਕਈ ਪ੍ਰਕਾਰ ਦੇ ਨਾਲ ਸੰਬੋਧਨ ਹੋ ਕੇ ਬੁਲਾਇਆ ਜਾਂਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਕਹਿੰਦੇ ਸਨ ਪੈਰੀ ਪੈਣਾ, ਪਾਵ ਕੇ ਥੋੜਾ ਜਿਹਾ ਕਿਸੇ ਦੇ ਅੱਗੇ ਝੁਕ ਜਾਣਾ ਤੇ ਆਖਣਾ ਮਾਤਾ ਜੀ ਪੈਰੀ ਪਹਿਨਾ, ਬਾਪੂ ਜੀ ਪੈਰੀ ਪਹਿਨਾ, ਮੱਥਾ ਨੀ ਟੇਕਣਾ, ਬਸ ਕਹਿ ਦੇਣਾ, ਥੋੜਾ ਜਿਹਾ ਝੁਕ ਜਾਣਾ, ਇਹਨੂੰ ਕਹਿੰਦੇ ਨੇ ਪੈਰੀ ਪਹਿਣਾ। ਪਾਵ ਕੇ ਮੂੰਹ ਦੇ ਨਾਲ ਕਹਿ ਦੇਣਾ ਮੈਂ ਪੈਰਾਂ ਤੇ ਪਹਿਨਾ ਹਾਂ, ਮੱਥਾ ਟੇਕਦਾ, ਪਰ ਪੈਰਾਂ ਨੂੰ ਹੱਥ ਨੀ ਲਾਉਣਾ, ਚਰਨਾਂ ਦੇ ਨਾਲ ਸਪਰਸ਼ ਨੀ ਕਰਨਾ, ਝੁੱਕ ਕੇ ਕਹਿ ਦੇਣਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਇੱਕ ਦੂਜੇ ਨੂੰ ਮਿਲਿਆ ਕਰਦੇ ਸਨ, ਬਾਪੂ ਜੀ ਪੈਰੀ ਪਾਉਣਾ, ਭਾਈ ਸਾਹਿਬ ਜੀ ਪੈਰੀ ਪਹਿਨਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਮੱਤਾਂ ਸਨ, ਇਸ ਤਰ੍ਹਾਂ ਦੇ ਜਿੰਨੇ ਵੀ ਵਿਚਾਰ ਸਨ, ਉਹ ਸਾਰੇ ਹੀ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਛੱਡ ਦਿੱਤੇ ਗਏ ਨੇ। ਵਾਹਿਗੁਰੂ ਜੀ ਕੀ ਕਹਿ ਫਤਿਹ, ਹੁਣ ਸਤਿਗੁਰਾਂ ਨੇ ਜਿਹੜਾ ਬੋਲਾ ਦਿੱਤਾ ਹੈ ਉਹੀ ਬੋਲਾ ਵਰਤਿਆ ਜਾਂਦਾ ਹੈ, ਭਾਵ ਕਿ ਜਦੋਂ ਵੀ ਇੱਕ ਦੂਜੇ ਨੂੰ ਕੋਈ ਵੀ ਮਿਲਦਾ ਉਹ ਇਹੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੁਲਾਉਣ ਵਾਲਾ ਵੀ ਕਹਿੰਦਾ ਤੇ ਜਿਹੜਾ ਅੱਗੋਂ ਜਵਾਬ ਦਿੰਦਾ ਉਹਦਾ ਵੀ ਇਹੀ ਬੋਲਾ ਹੁੰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਤ ਪਾਤ ਤੇ ਭਏ ਨਿਰਾਲੇ, ਰਾਜਨ ਸਮਹੰਕਾਰ ਬਿਸਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਤਾਂ ਪਾਤਾਂ ਮੁੱਕ ਗਈਆਂ ਨੇ, ਹੁਣ ਖੰਡੇ ਤੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਿਹੜੇ ਸਿੰਘ ਨੇ ਉਹ ਨਿਰਾਲੇ ਹੋ ਗਏ ਨੇ, ਦੁਨੀਆਂ ਤੋਂ ਵੱਖਰੇ ਹੋ ਗਏ ਨੇ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਰਾਜਾ ਵੱਡਾ ਗੁਮਾਨ ਕਰਦਾ ਆਪਣੇ ਰਾਜ ਦੇ ਉੱਤੇ, ਇਸੇ ਤਰ੍ਹਾਂ ਇਹਨਾਂ ਸਿੰਘਾਂ ਨੂੰ ਆਪਣੀ ਸਿੱਖੀ ਦੇ ਉੱਤੇ ਗਰੂਰ ਹੈ, ਮਾਣ। ਜਹ ਕਹਿ ਬਿਸਤਰਿਓ ਸੋ ਬਿਰ ਤਾਂਤਾ, ਭਇਓ ਖਾਲਸਾ ਜਗ ਬਖੇਆਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਇਹ ਬਿਰਤਾਂਤ ਬਹੁਤ ਹੀ ਜ਼ਿਆਦਾ ਫੈਲਿਆ ਹੈ ਕਿ ਗੁਰੂ ਨੇ ਜਿਹੜਾ ਖਾਲਸਾ ਬਣਾਇਆ ਹੈ ਉਹ ਬਹੁਤ ਹੀ ਜ਼ਿਆਦਾ ਪ੍ਰਗਟ ਹੋ ਰਿਹਾ ਦਿਨੋ ਦਿਨ। ਦਿਨ ਪ੍ਰਤੀ ਵਧਨ ਲੱਗਿਓ ਜਿਮ ਚੰਦ, ਜਗ ਮੈਂ ਮਤ ਹੋਏ ਉੱਡ ਬ੍ਰਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਖਾਲਸਾ ਹੈ ਦਿਨ ਪ੍ਰਤੀ ਦਿਨ ਬਹੁਤਾ ਜ਼ਿਆਦਾ ਵੱਧ ਰਿਹਾ, ਮਾਨੋ ਕਿ ਇਸ ਤਰ੍ਹਾਂ ਵੱਧ ਰਿਹਾ ਜਿਵੇਂ ਚੰਦਰਮਾ ਵੱਡਾ ਹੁੰਦਾ ਹੈ। ਤੇ ਦੂਸਰੀ ਤਰਫ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਦੁਨੀਆਂ ਦੇ ਉੱਤੇ ਹੋਰ ਜਿਹੜੇ ਮਤ ਨੇ ਉਹ ਜਿੰਨੇ ਵੀ ਸਾਰੇ ਨੇ ਉਹ ਸਾਰੇ ਦੇ ਸਾਰੇ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਤਾਰਿਆਂ ਵਰਗੇ ਨੇ, ਤੇ ਗੁਰੂ ਦਾ ਜਿਹੜਾ ਖਾਲਸਾ ਪੰਥ ਹੈ ਇਹ ਚੰਦਰਮਾ ਵਰਗਾ ਹੈ, ਭਾਵ ਕਿ ਚੰਦਰਮਾ ਵਰਗਾ ਵੱਡਾ ਪ੍ਰਕਾਸ਼ਮਾਨ ਖਾਲਸਾ ਪੰਥ ਹੈ, ਹੋਰ ਜਿਹੜੇ ਦੁਨੀਆਂ ਦੇ ਮਤ ਨੇ ਉਹ ਤਾਰਿਆਂ ਵਰਗੇ ਨੇ, ਭਾਵ ਕਿ ਛੋਟੇ ਨੇ। ਕਿਸ ਕੋ ਬਦਨ ਔਰ ਹੰਕਾਰੀ, ਸਭ ਕੋ ਤਰਕ ਕਰੇ ਮਤ ਪਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਮਤ ਦੇ ਹਿਰਦੇ ਦੇ ਹੰਕਾਰੀ ਤੇ ਸਭ ਨੂੰ ਤਰਕ ਕਰਦੇ ਸਨ, ਤਿੰਨਾ ਭਾਰੀ ਮਤਾਂ ਨੂੰ ਖਾਲਸਾ ਨਹੀਂ ਵਿਜਦਾ, ਭਾਵ ਕਿ ਕਿਸੇ ਨੂੰ ਖਾਲਸੇ ਕੁਝ ਨਹੀਂ ਸਮਝਦੇ। ਸੁਚ ਸੰਜਮ ਨਿਤ ਰਹਿਤ ਨਿਰਾਲੀ, ਗੁਰ ਸਿੱਖੀ ਕੇ ਬਹੁ ਪ੍ਰਤ ਪਾਲੀ। ਸੁਚ ਨੂੰ ਧਾਰਨ ਕਰਦੇ ਨੇ, ਸੰਜਮ ਦੇ ਵਿੱਚ ਹਮੇਸ਼ਾ ਰਹਿੰਦੇ ਨੇ, ਖਾਲਸੇ ਦੀ ਰਹਿਤ ਹੀ ਬਿਲਕੁਲ ਨਿਰਾਲੀ ਹੈ, ਵੱਖਰੀ ਹੈ। ਗੁਰ ਸਿੱਖੀ ਕੇ ਬਹੁਤ ਪ੍ਰਤ ਪਾਲੀ, ਭਾਵ ਕਿ ਗੁਰੂ ਦੀ ਸਿੱਖੀ ਦੀ ਪ੍ਰਤ ਪਾਲਣਾ ਕਰਨ ਦੇ ਵਾਸਤੇ ਤਤਪਰ ਖਾਲਸਾ ਹਮੇਸ਼ਾ ਰਹਿੰਦਾ। ਏਕ ਅਕਾਲ ਅਕਾਲ ਕਹਾਂਤੇ, ਆਂਖ ਤਾਰੇ ਨਹੀਂ ਅਪਰ ਰਖਾਂਤੇ। ਇੱਕ ਅਕਾਲ ਦੇ ਆਸਰੇ ਦੇ ਉੱਤੇ ਰਹਿੰਦੇ ਨੇ, ਭਾਵ ਕਿ ਅਕਾਲ ਪੁਰਖ, ਅਕਾਲ ਪੁਰਖ ਇਸੇ ਤਰ੍ਹਾਂ ਦੇ ਨਾਮ ਲੈਂਦੇ ਨੇ, ਹੋਰ ਕਿਸੇ ਨੂੰ ਅੱਖ ਥੱਲੇ ਵੀ ਰੱਖਦੇ ਨੇ। ਦਿੱਲੀ ਆਦਿਕਪੁਰ ਜੇ ਸੰਗਤ, ਚਹਿਤ ਬੈਠ ਬੇ ਜਾਤੀ ਪੰਗਤ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਵਰਗੇ ਜਿਹੜੇ ਨਗਰ ਸਨ ਜਿੱਥੇ ਕਿ ਬਹੁਤੀ ਸੰਗਤ ਰਹਿੰਦੀ ਸੀ, ਐਸੇ ਸ਼ਹਿਰਾਂ ਦੇ ਵਿੱਚ ਜਿਹੜੀ ਸੰਗਤ ਰਹਿੰਦੀ ਸੀ ਉਹ ਮਾਨੋ ਕਿ ਜਾਤੀਆਂ ਦੀ ਪੰਗਤ ਦੇ ਵਿੱਚ ਹੀ ਬੈਠਣਾ ਚਾਹੁੰਦੀ ਹੈ, ਗੁਰੂ ਦੇ ਹੁਕਮ ਨੂੰ ਮੰਨਣਾ ਨਹੀਂ ਚਾਹੁੰਦੀ। ਤਿੰਨ ਕੋ ਗੁਰੂ ਥਾਨ ਨਹੀਂ ਪਾਏ, ਤਜੀ ਨਾ ਜਗਤ ਝੂਠ ਦੁੱਖ ਪਾਏ। ਭਾਵ ਕਿ ਐਸੇ ਜਗ੍ਹਾ ਤੇ ਰਹਿਣ ਵਾਲੇ ਜਿਹੜੇ ਲੋਕ ਸਨ ਉਹਨਾਂ ਨੂੰ ਗੁਰੂ ਜੀ ਦਾ ਆਖਿਆ ਹੋਇਆ ਬਚਨ ਚੰਗਾ ਨਹੀਂ ਲੱਗਾ, ਨਹੀਂ ਪਾਇਆ। ਤਜੀ ਨਾ ਜਗਤ ਝੂਠ ਦੁੱਖ ਪਾਏ, ਐਸਿਆਂ ਪੁਰਖਾਂ ਨੇ ਜਗਤ ਝੂਠ ਨੂੰ ਭਾਵ ਕੇ ਤੰਬਾਕੂ ਨੂੰ ਨਹੀਂ ਛੱਡਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਨਾ ਮੰਨ ਕੇ ਦੁੱਖ ਪ੍ਰਾਪਤ ਕੀਤੇ। ਪੂਰ ਬਲੇ ਜਿਨ ਭਾਗ ਮੰਦੇਰੇ,
नहीं पहुंचे सत गुर के नेरे। पूर्वले जिन भाग मंदेरे भाव के जिन्हां ने पूर्व तो भाव के पहला तो ही माड़े ते मंदे भाग किते हुए सन उन्हां मंदे भागां दा ऐसा फल मिलिया नहीं पहुंचे सतगुर के नेरे। वो मंदे भागां दे करके सतगुरां दे लागे नहीं पहुंचे। नहीं खंडे की पाहुल लीन रहबो नरक भलो मन चीन। भाव के सतगुरां दे हुक्म नूं ना मन्निया सतगुरां दे कोल ना आए खंडे ते बाटे दे अमृत नूं ना छकिया रहबो नरक भले मन चीन। कवि संतोख सिंह जी लिखदे ने कि दुनिया दे नरक दे विच रहना है उन्हां नूं चंगा लग्या इसे करके सतगुरां दे हजूर ओ नहीं पहुंचे। उन्हां ने सतगुरां दे हुक्म नूं ना मन्निया इस करके दुनिया दे नरक दे विच ही ऐसे लोग फसे रहे। कवि संतोख सिंह जी इस तरह बयान कर रहे ने। हुण साध संगत जी समय दी समाप्ति है। कल नूं ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अजे इन्नियां ही अर्जां करदा होया मैं इत्थे कथा नूं विश्राम दे के सारी साध संगत तों खिमा दा जाचका। हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोई नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।